ਗੁਰੂ ਘਰ ਵਿੱਚ ਪ੍ਰਚਾਰ ਦੇ ਤਿੰਨ ਮਾਧਿਅਮ ਮੰਨੇ ਗਏ ਨੇ, ਕੀਰਤਨ, ਕਥਾ ਔਰ ਢਾਡੀ ਪ੍ਰਸੰਗ। ਕੀਰਤਨ ਬੰਦਗੀ ਹੈ, ਕਥਾ ਗੁਰਬਾਣੀ ਦੀ ਵਿਚਾਰ ਹੈ ਔਰ ਢਾਡੀ ਪ੍ਰਸੰਗ ਇਤਿਹਾਸ ਦੀ ਰੂਪਰੇਖਾ ਦਾ ਚਿਤਰਣ ਹੈ। ਮੇਰਾ ਸੁਭਾਅ ਕੁਦਰਤ ਨੇ ਔਰ ਗੁਰੂ ਦੀ ਬਖਸ਼ਿਸ਼ ਦੁਆਰਾ ਗੁਰਬਾਣੀ ਵਿਚਾਰ ਦਾ ਬਣਿਆ ਕਿ ਇਹ ਵਿਚਾਰ ਸਮੂਹ ਘਰਾਂ ਵਿੱਚ ਔਰ ਦੂਰ ਦੂਰ ਤੱਕ ਲੋਕਾਂ ਨੂੰ ਸੁਣਾਈ ਦੇਣ, ਤਾਂ ਉਹਨਾਂ ਦੀ ਪ੍ਰੇਰਣਾ ਨਾਲ ਮੈਂ ਇਹ ਕੈਸਟ ਟੇਪ ਰਿਕਾਰਡ ਕਰਾਏ ਨੇ, ਜੋ ਪੰਜ ਹਨ, ਜਿਨ੍ਹਾਂ ਵਿੱਚ ਵੱਖ ਵੱਖ ਗੁਰਬਾਣੀ ਦੇ ਮਜ਼ਮੂਨ ਨੇ, ਅਲੱਗ ਅਲੱਗ ਵਿਸ਼ੇ ਨੇ। ਔਰ ਇਹਨਾਂ ਪੰਜ ਕੈਸਟ ਦੇ ਵਿੱਚ ਮੈਂ ਗੁਰਬਾਣੀ ਦੀ ਜਿਹੜੀਆਂ ਜ਼ਰੂਰੀਆਂ ਵਿਚਾਰਾਂ ਸਨ, ਗੁਰੂ ਦੀ ਬਖਸ਼ਿਸ਼ ਦੁਆਰਾ ਸੰਗਤਾਂ ਦੇ ਸਾਹਮਣੇ ਪੇਸ਼ ਕੀਤੀਆਂ ਨੇ। ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਸਰਵਸੀਲੰ ਮਮੰ ਸੀਲੰ ਸਰਵ ਪਾਵਨੇ ਮਮ ਪਾਵਨ ਸਰਵ ਕਰਤਵੇ ਮਮੰ ਕਰਤਾ ਨਾਨਕ ਲੇਪ ਛੇਪ ਨਾ ਲਿਪੀਅਤੇ। ਮਨੁੱਖੀ ਤਨ ਦੀ ਜੋ ਖੋਜ ਕੀਤੀ ਗਈ ਹੈ, ਇਸਦਾ ਕੁਛ ਹਿੱਸਾ ਅਸਥੂਲ ਹੈ ਔਰ ਅਸਥੂਲ ਜ਼ਰੂਰਤਾਂ ਦੇ ਉੱਤੇ ਖੜਾ ਹੈ, ਕੁਛ ਹਿੱਸਾ ਸੂਖਸ਼ਮ ਹੈ, ਉਹਦੀਆਂ ਲੋੜਾਂ ਵੀ ਸੂਖਸ਼ਮ ਨੇ। ਉਂਝ ਤੇ ਅਣਗਿਣਤ ਪਦਾਰਥ ਇਸ ਜੀਵਨ ਨੂੰ ਚਾਹੀਦੇ ਨੇ, ਪਰ ਚਾਰ ਪਦਾਰਥਾਂ ਦੀ ਮਹਾਨਤਾ ਗੁਰਬਾਣੀ ਨੇ ਤੇ ਅੰਨੇ ਧਰਮ ਗ੍ਰੰਥਾਂ ਨੇ ਵਿਸ਼ੇਸ਼ ਰੂਪ ਵਿੱਚ ਕਥਨ ਕੀਤੀ ਹੈ। ਔਰ ਉਹ ਚਾਰ ਪਦਾਰਥ ਇਹ ਨੇ, ਧਰਮ, ਅਰਥ, ਕਾਮ, ਮੋਖ। ਦੋ ਪਦਾਰਥਾਂ ਦਾ ਸੰਬੰਧ ਸੰਸਾਰ ਨਾਲ ਹੈ, ਪਰ ਦੋ ਪਦਾਰਥਾਂ ਦਾ ਸੰਬੰਧ ਅਧਿਆਤਮ ਨਾਲ ਹੈ। ਉਹ ਪਦਾਰਥ ਵੀ ਗੁਪਤ ਨੇ, ਕਿਉਂਕਿ ਆਤਮਾ ਗੁਪਤ ਹੈ। ਸੰਸਾਰ ਦਾ ਜੋ ਪ੍ਰਗਟ ਹਿੱਸਾ ਹੈ, ਜੋ ਗੁਪਤ ਹਿੱਸਾ ਹੈ, ਉਹ ਤੇ ਨਿਰੰਕਾਰ ਹੈ, ਤੇ ਨਿਰੰਕਾਰ ਦਾ ਜੋ ਪ੍ਰਗਟ ਹਿੱਸਾ ਹੈ ਉਹ ਸੰਸਾਰ। ਅਸੀਂ ਦੇਖਦੇ ਹਾਂ ਮਕਾਨ ਦਿਖਾਈ ਦਿੰਦਾ ਹੈ, ਬੁਨਿਆਦਾਂ ਨਹੀਂ ਦਿਖਾਈ ਦਿੰਦੀਆਂ। ਦਰਖਤ ਦਿਖਾਈ ਦਿੰਦਾ ਹੈ, ਜੜ੍ਹਾਂ ਨਹੀਂ ਦਿਖਾਈ ਦਿੰਦੀਆਂ। ਸਰੀਰ ਦਿਖਾਈ ਦਿੰਦਾ ਹੈ, ਆਤਮਾ ਨਹੀਂ ਦਿਖਾਈ ਦਿੰਦੀ। ਲੇਕਿਨ ਆਤਮਾ ਹੈ, ਜੜ ਹੈ, ਨਿਰੰਕਾਰ ਹੈ। ਪੱਤਿਆਂ ਦੀ, ਸ਼ਾਖਾਂ ਦੀ ਆਪਣੀ ਲੋੜ ਹੈ, ਜੜ੍ਹਾਂ ਦੀ ਆਪਣੀ ਲੋੜ ਹੈ, ਸਰੀਰ ਦੀ ਆਪਣੀ ਲੋੜ ਹੈ, ਆਤਮਾ ਦੀ ਆਪਣੀ ਲੋੜ ਹੈ। ਧਰਮ, ਅਰਥ, ਕਾਮ, ਮੋਖ ਕਾ ਦਾਤਾ ਪੂਰੀ ਭਈ ਸਿਮਰ ਸਿਮਰ ਵਿਧਾਤਾ। ਉਹ ਜਿਹੜਾ ਪਰਿਪੂਰਨ ਪ੍ਰਮਾਤਮਾ, ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਉਹ ਚਾਰ ਪਦਾਰਥਾਂ ਦਾ ਦਾਤਾ ਹੈ। ਇਤਨੀ ਗੱਲ ਤੇ ਸਪਸ਼ਟ ਹੈ ਕਿ ਦਾਤਾ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਨਹੀਂ। ਸਭ ਜਗਤ ਭਿਖਾਰੀ ਹੈ, ਅਸੀਂ ਸਵੈਮ ਵੀ ਭਿਖਾਰੀ ਹਾਂ। ਸਾਨੂੰ ਬਹੁਤ ਕੁਛ ਭਿਕਸ਼ਾ ਦੇ ਰੂਪ ਵਿੱਚ ਮਿਲਿਆ ਹੈ। ਜਿਸ ਤਰ੍ਹਾਂ ਭਿਖਾਰੀ ਦੀ ਪਾਤਰ ਵਿੱਚ ਭਿਕਸ਼ਾ ਪੈ ਜਾਂਦੀ ਹੈ, ਇਸ ਤਰ੍ਹਾਂ ਸਾਨੂੰ ਇਹ ਜੀਵਨ ਮਿਲਿਆ ਹੈ। ਇਹ ਉਸਦੀ ਦੇਣ ਹੈ, ਉਸਦੀ ਦਾਤ ਹੈ। ਇਹ ਜੋ ਇੰਦਰੀਆਂ ਨੇ, ਇਹ ਵੀ ਉਸਦੀ ਦੇਣ ਹੈ, ਉਸਦੀ ਦਾਤ ਹੈ। ਸਾਡੀ ਆਪਣੀ ਚੀਜ਼ ਤੇ ਉਹੀ ਹੋ ਸਕਦੀ ਹੈ ਜੋ ਅਸੀਂ ਬਣਾਈ ਹੈ ਜਾਂ ਬਾਜ਼ਾਰੋਂ ਖਰੀਦੀ ਹੈ। ਤੋ ਇਸ ਤਨ ਨੂੰ ਅਸੀਂ ਨਾ ਖਰੀਦਿਆ ਨਾ ਹੀ ਬਣਾਇਆ ਹੈ, ਇਸ ਵਾਸਤੇ ਸਾਨੂੰ ਦਾਨ ਵਿੱਚ ਮਿਲਿਆ, ਸਾਡਾ ਨਹੀਂ ਹੈ। ਸਾਡੀ ਉਹੀ ਚੀਜ਼ ਹੋ ਸਕਦੀ ਹੈ ਜੋ ਅਸੀਂ ਆਪ ਬਣਾਉਂਦੇ ਹਾਂ ਔਰ ਬਾਜ਼ਾਰੋਂ ਖਰੀਦ ਕੇ ਲਿਆਉਂਦੇ ਹਾਂ। ਇਹ ਜੋ ਜ਼ਬਾਨ ਹੈ, ਨਾ ਅਸੀਂ ਬਣਾਈ ਹੈ ਨਾ ਖਰੀਦੀ ਹੈ, ਸਾਨੂੰ ਦਾਨ ਵਿੱਚ ਮਿਲੀ ਹੈ। ਇਹ ਜੋ ਅੱਖਾਂ ਨੇ, ਸਾਨੂੰ ਦਾਨ ਵਿੱਚ ਮਿਲੀਆਂ। ਚਸ਼ਮਾ ਅਸੀਂ ਬਾਜ਼ਾਰੋਂ ਜ਼ਰੂਰ ਖਰੀਦ ਕੇ ਲਿਆਉਂਦੇ ਹਾਂ, ਪਰ ਇਹ ਜਿਹੜੀ ਅੱਖ ਹੈ ਇਹ ਬਾਜ਼ਾਰ ਨਹੀਂ ਮਿਲਦੀ, ਇਹ ਸਾਨੂੰ ਦਾਨ ਵਿੱਚ ਮਿਲੀ ਹੈ। ਹੋ ਸਕਦਾ ਹੈ ਪੈਸਿਆਂ ਨਾਲ ਪੱਥਰ ਦੀ ਅੱਖ ਮਿਲ ਜਾਏ, ਪਰ ਇਹ ਅੱਖ ਨਹੀਂ ਮਿਲ ਸਕਦੀ ਜੋ ਉਸਦੀ ਦੇਣ ਹੈ, ਉਸਦੀ ਬਖਸ਼ਿਸ਼ ਹੈ। ਪਲਾਸਟਿਕ ਦੇ ਹੱਥ ਮਿਲ ਸਕਦੇ ਨੇ, ਪਰ ਇਹ ਬਾਵਾਂ ਨਹੀਂ ਮਿਲ ਸਕਦੀਆਂ ਜੋ ਪਰਿਪੂਰਨ ਪਰਮਾਤਮਾ ਨੇ ਸਾਨੂੰ ਦਿੱਤੀਆਂ ਨੇ। ਇਹ ਜੀਵਨ ਸਾਨੂੰ ਦਾਨ ਵਿੱਚ ਮਿਲਿਆ। ਸੂਰਜ ਚੰਦ ਤਾਰੇ ਸਾਨੂੰ ਦਾਨ ਵਿੱਚ ਮਿਲੇ ਨੇ। ਸਾਡੇ ਘਰ ਵਿੱਚ ਬਿਜਲੀ ਜਲਦੀ ਹੈ, ਮਹੀਨੇ ਤੋਂ ਬਾਅਦ ਬਿੱਲ ਦੇਣਾ ਪੈਂਦਾ ਹੈ, ਪਰ ਅਨੰਤ ਕਾਲ ਤੇ ਸੂਰਜ ਅਗੰਮੀ ਰੋਸ਼ਨੀ ਦੇ ਰਿਹਾ, ਮੁਫ਼ਤ ਵਿੱਚ ਦੇ ਰਿਹਾ। ਇਹ ਸਾਨੂੰ ਦਾਨ ਵਿੱਚ ਮਿਲ ਰਹੀ ਹੈ। ਵਗਦੀ ਹੋਈ ਪਵਨ ਸਾਨੂੰ ਦਾਨ ਵਿੱਚ ਮਿਲੀ, ਪਾਣੀ ਸਾਨੂੰ ਦਾਨ ਵਿੱਚ ਮਿਲਿਆ, ਗ੍ਰਹਿ ਨਛੱਤਰਾਂ ਦਾ ਅਸਰ, ਉਹਨਾਂ ਦੀ ਰੋਸ਼ਨੀ, ਚੰਦਰਮਾ ਦੀਆਂ ਕਿਰਨਾਂ, ਸਭ ਕੁਝ ਸਾਨੂੰ ਦਾਨ ਵਿੱਚ ਮਿਲਿਆ। ਪਰਿਪੂਰਨ ਪਰਮਾਤਮਾ ਇੱਕ ਬਹੁਤ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਇਹ ਬੰਦੇ ਤੂੰ ਆਪਣੀ ਝੋਲੀ ਵੱਡੀ ਕਰ, ਉਹ ਦੇਣ ਲੱਗਿਆ ਸੰਕੋਚ ਨਹੀਂ ਕਰਦਾ, ਉਹ ਤੇ ਬਹੁਤ ਦਿੰਦਾ ਹੈ, ਪਰ ਕਈ ਦਫ਼ਾ ਤੇਰੀ ਝੋਲੀ ਛੋਟੀ ਆਉਂਦੀ ਹੈ, ਉਹ ਡੁੱਲ ਜਾਂਦਾ, ਇਧਰ ਉਧਰ ਚਲਾ ਜਾਂਦਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕਥਨ ਹੈ, ਤੂੰ ਗਿਲਾ ਨਾ ਕਰ, ਤੂੰ ਮੰਗ ਵੀ ਨਾ ਕਰ, ਆਪਣੀ ਯੋਗਤਾ ਵਧਾ, ਆਪਣਾ ਪਾਤਰ ਵੱਡਾ ਕਰ, ਆਪਣੀ ਝੋਲੀ ਵੱਡੀ ਕਰ, ਔਰ ਜਦ ਝੋਲੀ ਵੱਡੀ ਹੋਵੇਗੀ ਸਭ ਕੁਝ ਤੇਰੀ ਝੋਲੀ ਚ ਪੈ ਜਾਏਗਾ। ਇਸ ਵਾਸਤੇ ਸਤਿਗੁਰ ਦੀ ਬਾਣੀ ਨੇ ਉਹਨਾਂ ਮਨੁੱਖਾਂ ਨੂੰ ਇਆਣਾ ਕਹਿ ਦਿੱਤਾ ਹੈ, ਬੱਚਾ ਕਹਿ ਦਿੱਤਾ ਹੈ, ਜੋ ਆਪਣੀ ਝੋਲੀ ਤੇ ਵੱਡੀ ਨਹੀਂ ਕਰਦੇ, ਲੇਕਿਨ ਮੰਗਾਂ ਬਹੁਤ ਵੱਡੀਆਂ ਮੰਗਦੀਆਂ, ਬਹੁਤ ਵੱਡੀ ਵੱਡੀ ਮੰਗ ਲੈਂਦੇ ਨੇ, ਲੇਕਿਨ ਪਾਤਰ ਯੋਗਤਾ ਉਹਨਾਂ ਦੇ ਕੋਲ ਉਸ ਢੰਗ ਦੀ ਨਹੀਂ ਆਉਂਦੀ। ਅਗਰ ਮਨੁੱਖ ਨੇ ਧਨ ਮਿਲ ਗਿਆ, ਇੱਜ਼ਤ ਮਿਲ ਗਈ ਹੈ, ਮਾਣ ਮਰਿਆਦਾ ਮਿਲ ਗਈ ਹੈ, ਤਾਂ ਸਮਝ ਲੈਣਾ ਚਾਹੀਦਾ ਇਹ ਯੋਗਤਾ ਉਸ ਦੇ ਕੋਲ ਹੈ। ਅਗਰ ਨਾਮ ਦਾ ਰਸ ਨਹੀਂ ਮਿਲਿਆ, ਧਰਮ ਦਾ ਪ੍ਰਕਾਸ਼ ਨਹੀਂ ਮਿਲਿਆ, ਤਾਂ ਸਮਝ ਲੈਣਾ ਚਾਹੀਦਾ ਇਹ ਯੋਗਤਾ ਮਨੁੱਖ ਦੇ ਕੋਲ ਅਜੇ ਨਹੀਂ ਹੈ, ਇਸ ਦਾ ਇਹਦੇ ਕੋਲ ਅਜੇ ਪਾਤਰ ਨਹੀਂ ਹੈ। ਤਾਂ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਹੈ, ਮੰਮਾ ਮਾਂਗਨ ਹਾਰ ਇਆਨਾ, ਦੇਨ ਹਾਰ ਦੇ ਰਹੋ ਸੁਜਾਨਾ। ਜੋ ਮੰਗਣ ਵਾਲਾ ਹੈ ਉਹ ਤੇ ਇਆਣਾ ਹੈ, ਨਾਦਾਨ ਹੈ, ਉਹ ਦੇਣ ਵਾਲਾ ਤੇ ਬਿਨਾਂ ਮੰਗਿਆ ਹੀ ਦੇਈ ਜਾਂਦਾ। ਅਣਮੰਗਿਆ ਦਾਨ ਦੇਵਣਾ ਕਹੁ ਨਾਨਕ ਸੱਚ ਸੰਭਾਲ ਜੀਓ, ਬਿਨਾਂ ਮੰਗਿਆ ਹੀ ਸਾਨੂੰ ਮਾਂ ਬਾਪ ਮਿਲੇ, ਬਿਨਾਂ ਮੰਗਿਆ ਹੀ ਸਾਨੂੰ ਇਹ ਤਨ ਮਿਲਿਆ, ਬਿਨਾਂ ਮੰਗਿਆ ਹੀ ਸਾਨੂੰ ਇਹ ਸੂਰਜ ਚੰਦ ਤਾਰੇ ਮਿਲੇ, ਜ਼ਮੀਨ ਮਿਲੀ, ਵਗਦੀ ਹੋਈ ਪਵਣ ਮਿਲੀ, ਰਸਨਾ ਮਿਲ ਗਈ, ਹੱਥ ਮਿਲ ਗਏ, ਪੈਰ ਮਿਲ ਗਏ। ਇਤਨੀ ਅਗੰਮੀ ਦੌਲਤ ਅਗਰ ਬਿਨਾਂ ਮੰਗਿਆ ਸਾਨੂੰ ਮਿਲ ਸਕਦੀ ਹੈ, ਤਾਂ ਫਿਰ ਸਾਨੂੰ ਆਪਣੀ ਯੋਗਤਾ ਵਧਾਉਣੀ ਚਾਹੀਦੀ ਹੈ। ਹੋਰ ਵੀ ਬਹੁਤ ਕੁਝ ਮਿਲ ਸਕਦਾ, ਹੋਰ ਵੀ ਬਹੁਤ ਕੁਝ ਮਿਲ ਸਕਦਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹੀ ਫਰਮਾਨ, ਇਹ ਮਨੁੱਖ ਤੂੰ ਆਪਣੀ ਯੋਗਤਾ ਵਧਾ, ਮੰਗ ਕੁਛ ਵੀ ਨਾ, ਮੰਗਣ ਵਾਲਾ ਤੇ ਇਆਣਾ ਹੈ, ਮੰਗਣ ਵਾਲਾ ਤੇ ਨਾਦਾਨ ਹੈ। ਦਰਅਸਲ ਈਸ਼ਵਰ ਦੇ ਨਾਲ ਦੋ ਤਰ੍ਹਾਂ ਦੇ ਸੰਬੰਧ ਜਗਤ ਦੇ ਲੋਕੀ ਜੋੜਦੇ ਨੇ, ਕੋਈ ਈਸ਼ਵਰ ਨੂੰ ਮੰਗਦਾ, ਕੋਈ ਈਸ਼ਵਰ ਦੇ ਕੋਲੋਂ ਮੰਗਦਾ ਹੈ, ਤੇ ਕੋਈ ਈਸ਼ਵਰ ਨੂੰ ਮੰਨਦਾ ਹੈ। ਮੰਨਣਾ ਹੋਰ ਗੱਲ ਹੈ, ਮੰਗਣਾ ਹੋਰ ਗੱਲ ਹੈ। ਮੰਨਣ ਤੇ ਮੰਗਣ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਇੱਕ ਕਹਿੰਦਾ ਹੈ, ਹੇ ਈਸ਼ਵਰ, ਮੈਂ ਤੇ ਸਿਰਫ ਤੈਨੂੰ ਮੰਨਦਾ, ਤੈਨੂੰ ਮੰਨਣ ਵਿੱਚ ਹੀ ਮੇਰੀ ਖੁਸ਼ੀ ਹੈ, ਤੈਨੂੰ ਮੰਨਣ ਵਿੱਚ ਹੀ ਮੇਰਾ ਰਸ ਹੈ, ਤੈਨੂੰ ਮੰਨਣ ਵਿੱਚ ਹੀ ਮੈਨੂੰ ਆਨੰਦ ਹੈ। ਤੇ ਇੱਕ ਕਹਿੰਦਾ, ਨਹੀਂ, ਮੈਂ ਤੇ ਈਸ਼ਵਰ ਦੇ ਕੋਲ ਮੰਗਦਾ। ਇਹ ਜਿਹੜਾ ਮੰਗਦਾ ਰਿਸ਼ਤਾ ਹੁੰਦਾ ਹੈ, ਇਹ ਕੋਈ ਬਹੁਤ ਵੱਡਾ ਨਹੀਂ ਹੁੰਦਾ, ਇਹ ਕੋਈ ਬਹੁਤ ਖਾਸ ਨਹੀਂ ਹੁੰਦਾ। ਕਾਰਨ, ਮੰਗ ਪੂਰੀ ਹੋ ਜਾਏ ਤਾਂ ਵੀ ਰਿਸ਼ਤਾ ਟੁੱਟ ਜਾਂਦਾ ਹੈ, ਮੰਗ ਨਾ ਪੂਰੀ ਹੋਵੇ ਤਾਂ ਵੀ ਰਿਸ਼ਤਾ ਟੁੱਟਦਾ। ਮੰਗ ਨਾ ਪੂਰੀ ਹੋਵੇ ਗਿਲੇ ਜਾਗ ਪੈਂਦੇ ਨੇ, ਮੰਗ ਪੂਰੀ ਹੋ ਗਈ ਤਾਂ ਕਸ਼ਿਸ਼ ਘੱਟ ਜਾਂਦੀ ਹੈ। ਕਿਉਂਕਿ ਜਿਸ ਕਸ਼ਿਸ਼ ਦਾ ਮਾਰਿਆ ਹੋਇਆ ਇਹ ਮੰਗ ਰਿਹਾ ਸੀ ਤੇ ਨੇੜੇ ਆ ਰਿਹਾ ਸੀ, ਮੰਗਦੀ ਤੇ ਪੂਰਤੀ ਹੋ ਗਈ। ਇਸ ਵਾਸਤੇ ਅਕਸਰ ਦੇਖਣ ਨੂੰ ਆਇਆ ਹੈ ਕਿ ਜਿਨ੍ਹਾਂ ਦੀ ਝੋਲੀ ਬਹੁਤ ਭਰ ਗਈ ਹੈ, ਜਿਨ੍ਹਾਂ ਦੀਆਂ ਕੁਝ ਮੰਗਾਂ ਪੂਰੀਆਂ ਹੋ ਗਈਆਂ, ਉਹਨਾਂ ਦੇ ਅੰਦਰ ਧਰਮ ਦੀ ਕਸ਼ਿਸ਼, ਅਵਤਾਰਾਂ ਦੀ ਕਸ਼ਿਸ਼, ਮਹਾਂਪੁਰਸ਼ਾਂ ਦੀ ਕਸ਼ਿਸ਼ ਘੱਟ ਜਾਂਦੀ ਹੈ, ਕਿਉਂਕਿ ਮੰਗ ਪੂਰੀ ਹੋ ਗਈ ਹੈ। ਇਸ ਵਾਸਤੇ ਅਕਸਰ ਧਰਮ ਮੰਦਰਾਂ ਵਿੱਚ ਦਰਮਿਆਨੇ ਤਬਕੇ ਦੇ ਲੋਕ ਬਹੁਤ ਜ਼ਿਆਦਾ ਆਉਂਦੇ ਨੇ, ਜਿਨ੍ਹਾਂ ਦੀ ਮੰਗ ਨਾਲ ਝੋਰੀ ਭਰ ਗਈ ਹੈ, ਬਹੁਤ ਕੁਝ ਮਿਲ ਗਿਆ ਹੈ, ਕਈ ਦਫ਼ਾ ਉਹ ਬੂਆ ਵੀ ਭੁੱਲ ਜਾਂਦੇ ਨੇ ਧਰਮ ਮੰਦਰਾਂ ਦਾ। ਤਾਂ ਖੈਰ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਇੱਕ ਬੜਾ ਅਗੰਮੀ ਸ਼ਬਦ ਹੈ ਆਪ ਦਾ। ਆਪ ਫਰਮਾਨ ਕਰਦੇ ਨੇ, ਹੁਣ ਤੁਹਾਡੀ ਹਰ ਗੁਣ ਗਾਵਦਾ ਜੇ ਹਰ ਪ੍ਰਭ ਭਾਵੇ। ਹੇ ਪ੍ਰਭੂ, ਮੈਂ ਤੇਰੇ ਦਰ ਦਾ ਢਾਡੀ ਹਾਂ, ਗੀਤ ਗਾਉਣ ਵਾਲਾ। ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਆਪ ਨੂੰ ਕਿਸੇ ਕਿਸੇ ਥਾਂ ਸ਼ਾਇਰ ਵੀ ਕਹਿੰਦੇ ਨੇ, ਕਵੀ ਕਹਿੰਦੇ ਨੇ। اونج تے ہر تھاں تے اپنے آپ نو داسن داس کہندن، نمانا کہندن، نتانا کہندن، لیکن ایک تھاں تے اپنی شخصیت دے سمبند وچ اگر کوئی شبد ورتیا ہے تو او اے کہ میں شاعر ہاں، میں کوی ہاں، نانک شاعر اے کہت ہے سچے پروردگار. لیکن عام شاعر وچ تے ربی شاعر وچ فرق بڑا ہے، انترا بڑا ہے. رشی جو سنسکرت دا لفظ ہے اے دے اکھری ارتھ بن دین کوی، تے کوی دا جے سنسکرت وچ انواد کران گے تو بنے گا رشی. رشی جو ہے او کوی ہے، جو کوی ہے او رشی ہے، لیکن پھر بھی زمین آسمان دا انتر ہے. جس دی کوتا انبھو تو آوے او تے رشی ہے، تے جس دی کوتا صرف سوچ دی مستحق ہے، جو دماغی تل تو نکل دی ہے، بس او شاعر ہے، او صرف کوی ہے، او رشی نہیں. انبھو تو نکلی ہوئی کوتا انج ہے جیسے جھرنے دا نکلیا ہویا جل نرمل ہوندا ہے، شفاف ہوندا ہے، ٹھنڈا ہوندا ہے، او دی چروانی ہوندی ہے. پر جو دماغ چو کوتا نکل دی ہے تو ایک ہاؤس دا پانی ہے، چھپڑی دا پانی ہے، گندے ہوندے ہاں دیر نہیں لگ دی. اس واسطے اسی دیکھ لیا عام کویاں دیاں کوتاواں پرانیاں ہو جاندیاں نے. ایک دفعہ سنی ہے، دو دفعہ سنی ہے، پھر تیجی دفعہ سنن نو دل نہیں کردا، پر مہاپرشاں دی بانی روز روز ہی پڑھی ہے، کدی پرانی نہیں ہوندی. منک پرانا ہو سکدا ہے، پڑھن والا پرانا ہو سکدا ہے، کلام پرانی نہیں ہوندی، بانی پرانی نہیں ہوندی. کارن کہ او انبھو تو نکلی ہوندی ہے، او نری دماغ تو نہیں نکلی ہوندی. عام وچارکاں دا کہنا ہے کہ جیڑی گل صرف زبان تو نکلے او کناں تک پہنچدی ہے، جو دماغ تو نکلے او دماغ تک پہنچدی ہے، اور جو آتما تو نکلے او آتما تک پہنچدی ہے. تے آتما تو اوہی گل نکلدی ہے جس نو آتما من ہے. اس گل نو محمد اقبال نے بھی قبول ہے، دل سے جو بات نکلتی ہے اثر رکھتی ہے، پر نہیں طاقت پرواز مگر رکھتی ہے. جیڑی گل دل دے ڈونگے تل چو نکلے گی او لازمی دل تک پہنچے گی، اس دا بہت گہرا اثر ہوے گا. تو مہاپرشاں دے بچن بہت ڈونگے تل تو نکل دے نے، اس واسطے کدی پرانے نہیں ہوندے. عام کویاں دیاں رچناواں پرانیاں ہو جاندیاں کیونکہ تل بہت ڈونگا نہیں، گہرائی بہت مہان نہیں. تو صاحب شری گرو نانک دیو جی مہاراج اپنے آپ نو کوی کہندن، تے کہندن ہے پربھو میں تیرے در تے آیا کچھ گیت لے کے کچھ سنگیت لے کے. میرے دیکھے تے پرماتما دے در تک پہنچی ہوئی سکدا جے دے کل گیت ہووے، جے دے کل سنگیت ہووے، جے دے کل رونا ہے، جے دے کل پٹنا ہے، جے دے کل واشنا ہے، جے دے کل دکھڑے نے، او دا پرماتما دے در تک پہنچنا بڑا اوکھا ہے. پرماتما دے در تک تے اوہی پہنچ سکدا ہے جو گا سکے، گیت گا سکے، اور کوتا تے سنگیت دیاں دھنا الاپ سکے. گرو نانک گاؤں دے سو در تک پہنچے نے. گرو نانک نے گا گا کے پربھو نو رجھایا ہے، گرو نانک نے گا گا کے ٹھگاں نو سجن بنایا ہے، دیتاں نو فرشتہ بنایا ہے، اور منکھاں دے اندر پربھو دی جوت جگائی ہے. گرو نانک واحد سنسار دا ایسا دھارمک پرچارک ہے جس نے گا گا کے منکھتا نو پرماتما دے نال جوڑیا ہے. اے ٹھیک ہے پرماتما دا کوئی بہت گہرا تپ گرو نانک نے نہیں کیتا، گرو نانک نے یوگ سادھنا نہیں سادھی، گرو نانک نے پرانایم نہیں کیتا، گرو نانک نے جل دھارا نہیں کیتی، گرو نانک نے کوئی لمبی چوڑی بھگتی نہیں کیتی، کیرتن کیتا ہے، گایا ہے، پر اتنے گہرے تل تو گایا ہے، اتنی اکاگرتا دے نال گایا ہے کہ گرو نانک دا گاؤنا ہی یوگ بن گیا، گرو نانک دا گاؤنا ہی تپ بن گیا، گرو نانک دا گاؤنا ہی بھگتی بن گیا. پادشاہ دی بڑی سندر پنکتی بھی ہے، جوگ بنیا تیرا کیرتن گائی، جو میں تیرا کیرتن گایا ہے بس یہی جوگ ہے، یہی بھگتی ہے، یہی یوگ دی سادھنا ہے، یہی یوگ دیاں ودھیاں ہیں. تو صاحب کہندے ہے پری پورن پرماتما میں تیرے در پہ کچھ گیت لے کے آیا، کچھ سنگیت لے کے آیا، تو سن. ٹہوں ٹاڈی ہر گن گاوندا جے ہر پرب بھاوے، پرب میرا پھر تھاوری ہور آوے جاوے. سوال یہ پیدا ہوندا ہے کہ تو پرماتما دے در دے تے گیت سنگیت لے کے کیوں آیا ہے، کسے ہور دے در تے جا.
ਸਾਹਿਬ ਕਹਿੰਦੇ ਹੋਰ ਕਿੱਥੇ ਮੈਂ ਲੈ ਕੇ ਜਾਵਾਂ, ਪਰਮਾਤਮਾ ਤੇ ਥਿਰ ਹੈ, ਨੈਚਲ ਹੈ, ਬਾਕੀ ਤੇ ਸਭ ਚਲਾਏਮਾਨ ਹੈ, ਮੈਂ ਕਿੱਥੇ ਗਾਵਾਂ। ਸ਼ੇਖ ਸ਼ਰਫ ਸੂਫੀ ਫਕੀਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸਵਾਲ ਕੀਤਾ ਸੀ, ਸ਼ੁਮਾ ਮੁਕਾਮ ਕੁਜਾ ਅਸਤ, ਤੁਹਾਡਾ ਮੁਕਾਮ ਕਿੱਥੇ ਹੈ, ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਡਾ ਘਰ ਕਿੱਥੇ ਹੈ, ਸ਼ੁਮਾ ਮੁਕਾਮ ਕੁਜਾ ਅਸਤ, ਤੁਹਾਡਾ ਘਰ ਕਿੱਥੇ ਹੈ, ਤੁਹਾਡਾ ਟਿਕਾਣਾ ਕਿੱਥੇ ਹੈ। ਉਸ ਵਕਤ ਮੇਰੇ ਪਾਤਸ਼ਾਹ ਨੇ ਇੱਕ ਅਗੰਮੀ ਸ਼ਬਦ ਉਚਾਰਨ ਕੀਤਾ ਹੈ, ਸ੍ਰੀ ਰਾਗ ਵਿੱਚ ਦਰਜ ਹੈ। ਸਾਹਿਬ ਕਹਿੰਦੇ ਨੇ, ਮੁਕਾਮ ਕਰ ਘਰ ਬੈਸਣਾ ਨਿਚ ਨਿਤ ਚਲਣੇ ਕੀ ਧੋਖ, ਮੁਕਾਮ ਤਾਂ ਪਰ ਜਾਣੀਏ ਜਾਂ ਰਹੇ ਨੈਚਲ ਲੋਕ, ਦੁਨੀਆ ਕੈਸ ਮੁਕਾਮੇ ਕਰ ਸਿਦਕ ਕਰਨੇ ਖਰਚ ਬਾਂਧੋ, ਲਾਗ ਰਹੋ ਨਾਮੇ। ਐ ਸ਼ੇਖ ਸ਼ਰਫ ਕਿੱਥੇ ਮੁਕਾਮ ਬਣਾਈਏ, ਸਭ ਕੁਛ ਤੇ ਚਲਾਏਮਾਨ ਹੈ, ਮੈਂ ਕਿੱਥੇ ਘਰ ਬਣਾਵਾਂ। ਦਿਨ ਰਵ ਚਲੇ ਨਿਸ ਸਸ ਚਲੇ, ਤਾਰਕਾ ਲਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸਚ ਬਗੋਏ। ਸਾਹਿਬ ਕਹਿੰਦੇ ਨੇ, ਜ਼ਮੀਨ ਚੱਲ ਰਹੀ ਹੈ, ਸੂਰਜ ਚੱਲ ਰਿਹਾ, ਚੰਦਰਮਾ ਚੱਲ ਰਿਹਾ, ਗ੍ਰਹਿ ਨਛੱਤਰ ਚੱਲ ਰਹੇ ਨੇ, ਸਭ ਕੁਛ ਚਲਾਏਮਾਨ ਹੈ, ਮੈਂ ਆਪਣਾ ਮੁਕਾਮ ਬਣਾਵਾਂ ਤੇ ਕਿੱਥੇ ਬਣਾਵਾਂ। ਸਭ ਕੁਛ ਚੱਲ ਰਿਹਾ, ਰੁਕਿਆ ਹੋਇਆ ਕੁਛ ਵੀ ਨਹੀਂ, ਰੁਕਣ ਦਾ ਨਾਂ ਹੀ ਮੌਤ ਹੈ। ਸਰੀਰ ਵਿੱਚ ਸਵਾਸ ਚੱਲ ਰਹੇ ਨੇ, ਮਨ ਵਿੱਚ ਵਿਚਾਰ ਚੱਲ ਰਹੇ ਨੇ, ਜ਼ਮੀਨ ਚੱਲ ਰਹੀ ਹੈ, ਆਸਮਾਨ ਚੱਲ ਰਿਹਾ, ਗ੍ਰਹਿ ਨਛੱਤਰ ਚੱਲ ਰਹੇ ਨੇ, ਵਗਦੀ ਹੋਈ ਪਵਨ ਚੱਲ ਰਹੀ ਹੈ, ਦਰਿਆਵਾਂ ਦਾ ਜਲ ਚੱਲ ਰਿਹਾ। ਸਾਹਿਬ ਕਹਿੰਦੇ ਨੇ, ਸਭ ਕੁਛ ਤੇ ਚੱਲ ਰਿਹਾ, ਰੁਕਿਆ ਹੋਇਆ ਤੇ ਕੁਛ ਵੀ ਨਹੀਂ, ਤੇ ਜਦ ਰੁਕਿਆ ਹੋਇਆ ਕੁਛ ਵੀ ਨਹੀਂ ਤਾਂ ਮੈਂ ਕਿੱਥੇ ਮੁਕਾਮ ਬਣਾਵਾਂ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇਹ ਜੋ ਸਭ ਕੁਛ ਚੱਲ ਰਿਹਾ ਹੈ ਕਿਸੇ ਰੁਕੇ ਹੋਏ ਆਧਾਰ ਤੇ ਚੱਲ ਰਿਹਾ ਹੈ, ਨਹੀਂ ਚੱਲ ਪਰਮਾਤਮਾ ਹੈ, ਬਾਕੀ ਸਭ ਕੁਛ ਚੱਲ ਰਿਹਾ, ਉਹ ਕੇਵਲ ਟਿਕਿਆ ਹੋਇਆ, ਉਹ ਨੈਚਲ ਹੈ। ਤੇ ਸਾਹਿਬ ਕਹਿੰਦੇ, ਮੈਂ ਮੁਕਾਮ ਕਿੱਥੇ ਬਣਾਵਾਂ, ਸਭ ਕੁਛ ਤੇ ਚੱਲ ਰਿਹਾ, ਸਭ ਕੁਛ ਚਲਾਏਮਾਨ ਹੈ। ਸ਼ੇਖ ਸ਼ਰਫ ਨੇ ਕੁਛ ਹੋਰ ਵੀ ਸਵਾਲ ਕੀਤੇ ਸਨ ਗੁਰੂ ਨਾਨਕ ਦੇ, ਫਕੀਰੀ ਚੀਜ਼, ਐ ਗੁਰੂ ਨਾਨਕ ਦੱਸ ਸਕਦੇ ਹੋ ਫਕੀਰ ਕਿਸ ਨੂੰ ਕਹਿੰਦੇ ਨੇ, ਸੰਤ ਕਿਸ ਨੂੰ ਕਹਿੰਦੇ ਨੇ, ਫਕੀਰੀ ਕੀ ਹੈ। ਤੋ ਸਾਹਿਬਾਂ ਨੇ ਬੜਾ ਸੁੰਦਰ ਜਵਾਬ ਦਿੱਤਾ, ਜਨਮ ਸਾਖੀ ਵਿੱਚ ਦਰਜ ਹੈ, ਇਬਤਦਾਏ ਫਕੀਰੀ ਫਨਾ ਅਸਤ, ਇੰਤਹਾਏ ਫਕੀਰੀ ਬਕਾਸਤ। ਕਿਸੀ ਉੱਚੇ ਆਦਰਸ਼ ਲਈ ਆਪਣੇ ਆਪ ਨੂੰ ਮਿਟਾ ਦੇਣਾ ਔਰ ਹਮੇਸ਼ਾ ਦੇ ਲਈ ਅਮਰ ਹੋ ਜਾਣਾ, ਬਸ ਇਹੀ ਫਕੀਰੀ ਦੀ ਨਿਸ਼ਾਨੀਆਂ ਨੇ, ਇਹੀ ਸੰਤ ਦੀਆਂ ਨਿਸ਼ਾਨੀਆਂ ਨੇ। ਉਹਦੇ ਜੀਵਨ ਦਾ ਨਿਸ਼ਾਨਾ ਕੋਈ ਬਹੁਤ ਉੱਚਾ ਹੋਵੇ ਔਰ ਉਸ ਉੱਚੇ ਨਿਸ਼ਾਨੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ, ਹਮੇਸ਼ਾ ਲਈ ਅਮਰ ਹੋ ਜਾਣਾ, ਬਸ ਇਹੀ ਫਕੀਰ ਦੀਆਂ ਸਿਫਤਾਂ ਨੇ। ਇਸ ਤੋਂ ਇਲਾਵਾ ਹੋਰ ਕੋਈ ਫਕੀਰ ਦੀਆਂ ਸਿਫਤਾਂ ਨੇ। ਸਾਹਿਬਾਂ ਨੇ ਐਸੇ ਗਹਿਰੇ ਰੂਪ ਵਿੱਚ ਕੀਰਤਨ ਕੀਤਾ ਹੈ, ਇਤਨੇ ਗਹਿਰੇ ਤਲ ਤੋਂ ਸੰਗੀਤ ਕੱਢਿਆ ਹੈ ਕਿ ਆਪ ਦਾ ਗਾਵਣਾ ਯੋਗ ਬਣ ਗਿਆ, ਆਪ ਦਾ ਗਾਵਣਾ ਤਪ ਬਣ ਗਿਆ, ਆਪ ਦਾ ਗਾਵਣਾ ਹੀ ਭਗਤੀ ਬਣ ਗਿਆ। ਇਸ ਵਾਸਤੇ ਆਪ ਦੇ ਘਰ ਗੁਰਦੁਆਰਿਆਂ ਵਿੱਚ ਅੱਜ ਵੀ ਕੀਰਤਨ ਪ੍ਰਧਾਨ ਹੈ, ਅੱਜ ਵੀ ਗਾਵਣਾ ਪ੍ਰਧਾਨ ਹੈ। ਗਾ ਕੇ ਗੁਰੂ ਨਾਲ ਜੁੜਨਾ ਹੈ, ਗਾ ਕੇ ਅਕਾਲ ਪੁਰਖ ਦੇ ਨਾਲ ਜੁੜਨਾ ਹੈ। ਰੋਂਦਾ ਹੋਇਆ ਤੇ ਬੱਚਾ ਵੀ ਨਹੀਂ ਚੰਗਾ ਲੱਗਦਾ, ਰੋਂਦਾ ਹੋਇਆ ਵੱਡਾ ਮਨੁੱਖ ਕਿਸ ਤਰ੍ਹਾਂ ਚੰਗਾ ਲੱਗੇਗਾ, ਨਹੀਂ, ਉਸਦੇ ਦਰ ਤੇ ਜਾਣਾ ਹੈ, ਗਾਉਂਦੇ ਹੋਏ ਜਾਣਾ ਹੈ, ਸੰਗੀਤ ਦੀਆਂ ਧੁਨਾਂ ਅਲਾਪਦੇ ਹੋਏ ਜਾਣਾ ਹੈ, ਤਾਂ ਹੀ ਪਰਮਾਤਮਾ ਦੀ ਗਲਵਕੜੀ ਨਸੀਬ ਹੋ ਸਕੇਗੀ। ਤੋ ਸਾਹਿਬ ਕਹਿੰਦੇ ਨੇ, ਹੇ ਅਕਾਲ ਪੁਰਖ, ਮੈਂ ਢਾਡੀ ਦੀ ਤਰ੍ਹਾਂ ਕਵੀ ਦੀ ਤਰ੍ਹਾਂ ਤੇਰੇ ਦਰ ਤੇ ਆਇਆ, ਹੁਣ ਢਾਡੀ ਹਰ ਗੁਣ ਗਾਵਦਾ ਜੇ ਹਰ ਪ੍ਰਭ ਭਾਵੇ, ਪ੍ਰਭ ਮੇਰਾ ਥਿਰ ਥਾਵਰੇ ਹੋਰ ਆਵੇ ਜਾਵੇ, ਸੋ ਮੰਗਾ ਦਾਨ ਗੁਸਾਈਆਂ ਜਿਤ ਭੁੱਖ ਲੈ ਜਾਵੇ। ਹੇ ਗੁਸਾਈ, ਹੇ ਸੰਸਾਰ ਦੇ ਮਾਲਕ, ਮੇਰੀ ਝੋਲੀ ਵਿੱਚ ਉਹ ਸੌਗਾਤ ਪਾ ਜਿਹਦੇ ਮਿਲਦਿਆਂ ਹੀ ਸਾਰੀਆਂ ਹੀ ਭੁੱਖਾਂ ਦਾ ਅੰਤ ਹੋ ਜਾਵੇ, ਕਿਉਂਕਿ ਭੁੱਖ ਹੈ ਜਿੱਥੇ ਤੇ ਉੱਥੇ ਦੁੱਖ ਵੀ ਹੋਵੇਗਾ, ਭੁੱਖ ਤੇ ਦੁੱਖ ਇਕੱਠੇ ਹੀ ਰਹਿੰਦੇ ਨੇ। ਧਨ ਦੀ ਭੁੱਖ ਹੈ, ਦੁੱਖ ਹੈ, ਔਲਾਦ ਦੀ ਭੁੱਖ ਹੈ, ਦੁੱਖ ਹੈ, ਪ੍ਰਭਤਾ ਦੀ ਭੁੱਖ ਹੈ, ਦੁੱਖ ਹੈ। ਦੁੱਖ ਭੁੱਖ ਨੂੰ ਜਨਮ ਦਿੰਦੀ ਹੈ ਔਰ ਭੁੱਖ ਦੁੱਖ ਦੇ ਆਸਰੇ ਤੇ ਖੜੀ, ਇਹ ਦੋਨਾਂ ਦਾ ਚੋਲੀ ਦਾਮਨ ਦਾ ਸਾਥ ਹੈ। ਜਿੱਥੇ ਭੁੱਖ ਹੋਵੇਗੀ ਉੱਥੇ ਦੁੱਖ ਦਾ ਹੋਣਾ ਲਾਜ਼ਮੀ ਹੈ, ਕੁਦਰਤੀ ਹੈ। ਸਾਹਿਬ ਕਹਿੰਦੇ ਨੇ, ਹੇ ਪਰਿਪੂਰਨ ਪ੍ਰਮਾਤਮਾ, ਤੂੰ ਐਸਾ ਦਾਨ ਮੇਰੀ ਝੋਲੀ ਚ ਪਾ ਕਿ ਭੁੱਖ ਦਾ ਅੰਤ ਹੋ ਜਾਏ, ਤਾਂ ਕਿ ਭੁੱਖ ਦੇ ਆਸਰੇ ਤੇ ਜੋ ਦੁੱਖ ਖੜਾ ਹੈ ਉਸ ਦੁੱਖ ਦਾ ਵੀ ਅੰਤ ਹੋ ਜਾਏ। ਹੈ ਇੱਕ ਐਸਾ ਪਦਾਰਥ ਜਿਹਦੇ ਨਾਲ ਸਾਰੀਆਂ ਹੀ ਭੁੱਖਾਂ ਮਿਟ ਜਾਂਦੀਆਂ ਹਨ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਤੋ ਸਾਹਿਬ ਕਹਿੰਦੇ ਨੇ, ਸੋ ਮੰਗਾ ਦਾਨ ਗੁਸਾਈਆਂ جت بھوک لے جاوے اے گسائیں میری چولی وچ ایسا دان پا جس دان دے ملدیاں تمام بکھاں دا تے دکھاں دا انت ہو جائے۔ اگاں شبد دی پنکتی بڑی قیمتی ہے، ارداس سنی دا تار پرب ڈھاڑی کو محل بلاوے۔ کبھی دی کیرتنی دی ڈھاڑی دی ارداس اکال پرخ نے سن لی، بلایا آکھیا کی چاہی دا، منگو کی چاہی دا۔ گرو نانک دیو جی مہاراج دا فرمان، پرب دیکھ دیاں دکھ بکھ لتھی ڈھاڑی کو منگن چت نہ آوے۔ صاحباں دا فرمان، ہے پربھو تینوں دیکھ دیاں ہی بکھاں دا انت ہو گیا، دکھاں دا انت ہو گیا، ہن میں کی منگا؟ ہن تے اندر کوئی منگ رہی نہیں، توں سامنے آیا ہے، ساریاں ہی بکھاں مٹ گئیں، سارے دکھ مٹ گئے نے۔ دراصل پرماتما دا ملنا ہی سکھ دا ملنا ہے، سکھ دا ملنا نہیں ہے، کیونکہ سکھ ہے پرماتما دے نال جڑیا ہویا ہے، سنسار دے نال جڑیا ہویا نہیں۔ کدی اسی کہہ دیندے ہاں سانو سکھ ملیا ہے، نہیں، پرماتما دا ملنا ہی سکھ دا ملنا ہے، کیول سکھ دا ملنا، سکھ دا ملنا نہیں ہے۔ تو صاحب کہندے نے جس وقت پرماتما ملدا ہے سب کچھ مل جاندا ہے۔ منگ منک دے اندر رہے گی، چاہے سنسار دی ہوے تے چاہے کرتار دی ہوے۔ دھارمک دنیا وچ چار پدارتھاں دی بڑی اہمیت منی جاندی ہے، دو پدارتھاں دا سمبند سنسار نال ہے تے دو پدارتھاں دا سمبند ادھیاتمک نال ہے۔ جنہاں دو پدارتھاں دا سمبند سنسار نال ہے وہ ہیں دھن تے کام، جنہاں دو پدارتھاں دا سمبند ادھیاتمک نال ہے وہ ہے دھرم ارتھ کام موکھ، وہ ہے دھرم تے موکش، جس دا سمبند ادھیاتمک نال ہے۔ کہنے نے جیوں جیوں بندہ دھرمی بندا ہے تیوں تیوں اسنوں موکش دی پراپتی ہوندی، اس دے بندھن ٹٹدے نے۔ بندھن کی نے؟ شریر نو بیماریاں دے بندھن نے، من نو وکاراں دے بندھن نے، آتما نو جنم تے مرن دا بندھن۔ جیسے جیسے بندہ دھرم دے گہرے تل وچ جاندا ہے، بیماریاں دے بندھن تو شریر آزاد ہوندا ہے، وکاراں دے بندھن تو من آزاد ہوندا ہے، اور جنم مرن دے بندھن تو جیو آتما آزاد ہوندی ہے، انہوں موکش دی پراپتی ہو جاندی ہے۔ موکش پرم اپلبدھی ہے، موکش تو بنا اور کوئی ایسا پھل نہیں جس وچ اتنا سواد ہوے، رس ہوے۔ تو جیوں جیوں دھرم وددا ہے تیوں تیوں موکش وددا ہے، اور جیوں جیوں دھن وددا ہے تیوں تیوں کام وددا ہے۔ صرف دھن ہے تے دھرم نہیں، ایسے بندے دا کامی ہو جانا، اتی کامی ہو جانا قدرتی گل ہے۔ تو جیسے جیسے گھر وچ دھن ودے نالے دھرم بھی ودے، تاں ہی سنتولن قائم رہے گا، ورنہ توازن ڈاواں ڈول ہو جائے گا، سنتولن بگڑ جائے گا۔ جتنی سیما وچ دھن ودے اتنی ہی سیما وچ دھرم ودے، تاں پھر کی ہوئے گا؟ جتنی سیما وچ کام ودے گا اتنی سیما وچ موکش بھی ودے گا۔ اور اے چار پدارتھ منے گئے نے، چار پدارتھ دے ملدیاں ہی منک مالا مال ہو جاندہ ہے۔ دو پدارتھ سنسار دا سکھ پیدا کر دینے، اور دو پدارتھ ادھیاتمک رس نو جنم دین دینے، آتما دے کھیڑے نو جنم دین دینے، آتمک پرسنتا نو جنم دین دینے۔ ایتے ٹھیک ہے کہ منکھی تن واسطوک تین ہستیاں دا مجموع ہے، شریر من آتما۔ شریر دا جو شریر نال ملن ہے، پدارتھ دا جو پدارتھ نال ملن ہے، کیونکہ شریر سوئم ایک پدارتھ ہے، پنج تتاں دا پتلا ہے، پدارتھاں دی بنتر ہے۔ پدارتھ دا جو پدارتھ نال میل ہے، شریر دا جو شریر نال میل ہے، اتھوں جو رس پیدا ہوندا ہے اس نو کام رس کہندے نے۔ من دا جو من نال میل ہے، اس میل تو جس رس دا جنم ہوندا ہے اس نو پریم رس کہندے نے۔ تے آتما دا جو پرماتما نال میل ہے، اس میل تو جس رس دا جنم ہوندا ہے اس نو بھگتی کہندے نے۔ بھگتی رس شکھر دا رس ہے، بھگتی رس سب تو اچے دا رس ہے۔ کام رس پشواں دی دنیا چ بھی ہے، پنچھیاں دی دنیا وچ بھی ہے، کیڑے مکوڑیاں دی دنیا وچ بھی ہے۔ اگر اس رس تو منک اچا نہیں اٹھیا تو پھر پشواں دے تل تے کھڑا ہے۔ منکھتا دے تل تے بندہ ادھوں پہنچ جاندا ہے جد پریم دی دنیا چ پہنچتا ہے۔ تو صرف کامنا دا سمبند گرو نال جوڑنا، یہ سمبند کوئی بہت اچا نہیں، पर गुरु दे विचारां नाल अपने विचार जोड़ लैण, गुरु दे मन नाल अपना मन जोड़ लेना, तो दो दिलां दे जुड़दियां, दो विचारां दे जुड़दियां प्यार दा जन्म हुंदा। जिस दिन दो विचार एक हो जांदे न प्यार पैदा हुंदा, उत्थे स्नेह दा जन्म हो जांदा। प्रेम ते स्नेह एक बहुत वड्डी तृप्ती दे जांदी है। साहिब कहिंदे ने जिन्हें चाखिया प्रेम रस से तृप्त रहे आधाए। प्रेम दे नाल तृप्ति मिलदी है, लेकिन परम आनंद परम प्रसन्नता उदों ही मनुख नूं मिलदी है जद आत्मा दा परमात्मा नाल मेल होवे, आत्मा दा परमात्मा नाल मिलन होवे। तो साहिब दी बाणी दा इह फरमान प्रभु चिंतन दे नाल मनुख दी झोली चार पदार्थां नाल भर जांदी है, उन्हों धन भी मिल जांदा है, कामना दी पूर्ति भी हो जांदी है। प्रभु चिंतन दे नाल धार्मिक तौर ते जो नाम दा रस आनंद है वह भी झोली च पै जांदा है और मोक्ष की प्राप्ति हो जाती है। गुरु अर्जन देव जी महाराज का फरमान चार पदार्थ जे को मांगे साध जना की सेवा लागे। ए बंदे जे तैनू चार पदार्थ चाहिए ने, इन्हां पदार्थां दे नाल जे तू अपनी झोली भरना चाहना है तो सतसंग दे च आ, गुरु की शरण दे च आ। गुरु की शरण सतसंग दा रस और गुरमत दियां विचारां तेरे ही इस झोली नूं चार पदार्थां नाल भर देनगियां, ते इन्हां पदार्थां तो कोई होर उच्चा पदार्थ है नहीं। जिस वक्त धन ते कामना दी पूर्ति हो जाए संसार तो मनुख उच्चा उठता है, सब कुछ मिल गया। ते जिस दिन धर्म ते मोक्ष मनुख नूं मिल गया उस दिन ते बंदा उस सिंघासन ते जा बैठता है जिस सिंघासन ते परमात्मा आप बैठा है। भगत कबीर कहंदे अब तो जाए चढ़े सिंघासन मिले हैं सारंग पानी, राम कबीरा एक भय है कोई न सके पहचान।